ਤੋ ਆਓ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਚਰਨਾਂ ਤੇ ਵੇਖੋ ਕਿਵੇਂ ਦੁਨੀਆਂ ਝੁਕਦੀ ਹੈ।
ਆਦਰ ਕਰ ਬਹੁ ਭਾਂਤ ਸੋ ਆਸਨ ਊਚ ਵਸਾਏ।
ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਫਿਰ ਆਦਰ ਕੀਤਾ, ਉੱਥੇ ਇੰਨਾ ਸਤਿਕਾਰ ਹੋਇਆ, ਮਦੀਨੇ ਦੇ ਵਿੱਚ ਮਹਾਰਾਜ ਦਾ ਆਸਣ ਲਾਇਆ ਉੱਚਾ, ਉਹਦੇ ਉੱਤੇ ਮਹਾਰਾਜ ਨੂੰ ਸੁਸ਼ੋਭਿਤ ਕੀਤਾ।
ਬੋਲੇ ਦਵੈ ਕਰ ਬੰਦਕ ਨਿਜ ਉਪਦੇਸ਼ ਬਤਾਏ।
ਦੋਨੋਂ ਹੱਥ ਜੋੜ ਕਰਕੇ ਫਿਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਤੋਂ ਗਲਤੀ ਹੋ ਗਈ, ਹੁਣ ਸਾਨੂੰ ਤੁਸੀਂ ਆਪਣਾ ਉਪਦੇਸ਼ ਬਖਸ਼ੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।
ਸਵਈਆ ਸ੍ਰੀ ਗੁਰੂ ਬੈਨ ਭਨੇ ਸੁਨ ਕੈ ਨਿਜ ਮਿਰਤ ਕੋ ਜਾਦ ਰਖੋ ਨਾ ਪੁਲਾਹੀ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਲਾਣਾ ਸੁਣੋ ਗੱਲ, ਇੱਕ ਗੱਲ ਯਾਦ ਰੱਖੋ, ਆਪਣੀ ਮੌਤ ਨੂੰ ਹਮੇਸ਼ਾ ਯਾਦ ਰੱਖੋ, ਅਸੀਂ ਮਰਨਾ ਵੀ ਹੈ ਤੇ ਜੇ ਮੌਤ ਨੂੰ ਬੰਦਾ ਯਾਦ ਰੱਖੇ ਤਾਂਹੀਓ ਧਰਮ ਨੂੰ ਕਮਾ ਸਕਦਾ।
ਹੋਰ ਵਿਕਾਰਤ ਜੋ ਪਖਵਾਜ ਖੁਦਾਏ ਲਖੈ ਸਭ ਖਲਕ ਤਮਾਹੀ।
ਇੱਕ ਤਾਂ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਦਾ ਤਿਆਗ ਕਰੋ, ਇੱਕ ਪੱਖਵਾਦ ਛੱਡੋ, ਇੱਕ ਜਿਹੜਾ ਖੁਦਾ ਹੈ ਉਹ ਸਾਰੀ ਦੁਨੀਆਂ ਵਿੱਚ ਹੀ ਵਿਆਪਕ ਹੈ, ਇਹ ਨਹੀਂ ਕਿ ਖੁਦਾ ਤੁਹਾਡਾ ਹੀ ਹੈ ਜਾਂ ਤੁਹਾਡੇ ਵਿੱਚ ਹੀ ਹੈ। ਸਾਰੇ ਜਿੰਨੇ ਜੀਵ ਨੇ, 84 ਲੱਖ ਜੂਨ ਹੈ, ਸਾਰੀ ਸ੍ਰਿਸ਼ਟੀ ਹੈ, ਸਾਰਿਆਂ ਵਿੱਚ ਖੁਦਾ ਹੈ।
ਨਾਮ ਸਦਾ ਸਿਮਰੋ ਉਰਮੈ ਜਿਹੇ ਤੇਜਮ ਦੋਜਕ ਦੇਖੋ ਨਾਹੀ।
ਇੱਕ ਹਮੇਸ਼ਾ ਹਿਰਦੇ ਚ ਨਾਮ ਜਪਿਆ ਕਰੋ ਪਰਮਾਤਮਾ ਦਾ, ਉੱਤੋਂ ਉੱਤੋਂ ਦਿਖਾਵਾ ਨਹੀਂ ਕਰਨਾ ਕਿ ਮੈਂ ਤਸਬੀ ਫੜੀ ਹੋਈ ਹੈ ਤੇ ਤਸਬੀ ਦੇ ਨਾਲ ਮੈਂ ਬਸ ਲੋਕਾਂ ਨੂੰ ਸੁਣਾ ਕੇ ਕਹਿ ਰਹੇ ਹਾਂ ਅੱਲਾਹੁ ਅਕਬਰ, ਅੱਲਾਹ ਦਾ ਜਾਪ ਕਰਦੇ ਹੋ, ਇਹਨੂੰ ਦਿਲ ਦੇ ਵਿੱਚ ਵੀ ਜਪੋ। ਜੇ ਖੁਦਾ ਨੂੰ ਦਿਲ ਦੇ ਅੰਦਰ ਜਪੋਗੇ ਉਹਦੇ ਕਰਕੇ ਫਿਰ ਜਮਦੂਤਾਂ ਦਾ ਮੂੰਹ ਨਹੀਂ ਦੇਖੋਗੇ, ਇਜ਼ਰਾਇਲ ਮਕਾਇਲ ਨਹੀਂ ਦੇਖੋਗੇ, ਫਿਰ ਦੋਜ਼ਖਾਂ ਦੀ ਅੱਗ ਦੇ ਵਿੱਚ ਨਹੀਂ ਸੜੋਗੇ।
ਲੋਕ ਦਿਖਾਵਨ ਤੇ ਮਨ ਚਾਏ ਕੈ ਸੱਚ ਕਮਾਏ ਸਭੈ ਸੁਖ ਪਾਹੀ।
ਲੋਕ ਦਿਖਾਵਨ ਤੇ ਮਨ ਚਾਏ ਕੈ, ਸੋ ਇਸ ਤਰੀਕੇ ਨਾਲ ਉਹ ਤਾਹਾਂ ਨੂੰ ਚੁੱਕ ਚੁੱਕ ਕੇ ਜਿਹੜੀਆਂ ਮਾਲਾਵਾਂ ਲੋਕਾਂ ਨੂੰ ਦਿਖਾਉਣੀਆਂ ਨੇ ਤੇ ਇਸ ਤਰੀਕੇ ਨਾਲ ਉਹ ਕੋਈ ਗੱਲ ਨਹੀਂ ਬਣਨੀ। ਲੋਕ ਦਿਖਾਵਨ ਤੇ ਮਨ ਚਾਏ ਕੈ ਸੱਚ ਕਮਾਏ ਸਭੈ ਸੁਖ ਪਾਹੀ। ਜਿਹੜੇ ਨੇ ਨਾ ਇਹ ਲੋਕਾਂ ਦੇ ਦਿਖਾਵੇ ਤੋਂ ਮਨ ਉੱਤੇ ਚੁੱਕੋ, ਲੋਕਾਂ ਨੂੰ ਆਪਾਂ ਕੀ ਦਿਖਾਉਣਾ, ਸੱਚ ਕਮਾਓ, ਨੂੰ ਸੱਚ ਕਮਾ ਕੇ ਹੀ ਸੁੱਖ ਪ੍ਰਾਪਤ ਕਰ ਸਕਦੇ ਹਾਂ।
ਦੋਹਰਾ ਸੁਣ ਕਰ ਸਭ ਹਰ ਖਾਏ ਕੈ ਜਾਤੀ ਚਰਨ ਖਰਾਬ।
ਸੁਣ ਕੇ ਸਾਰਿਆਂ ਨੇ, ਮਲਾਣਿਆਂ ਨੇ ਉਸ ਵਕਤ ਬੇਨਤੀ ਕੀਤੀ, ਮਹਾਰਾਜ ਸਾਨੂੰ ਆਪਣੀ ਨਿਸ਼ਾਨੀ ਦੇ ਜਾਓ। ਉਸ ਵਕਤ ਕਹਿੰਦੇ ਆ ਜਿਹੜੀਆਂ ਖੜਾਵਾਂ, ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦਿਓ ਜੀ।
ਹਿਤ ਪੂਜਨ ਕੇ ਤਹਿ ਰੱਖੀ ਹੁਤੀ ਗੋਰ ਜਿਹੇ ਥਾਂ।
ਪੂਜਣ ਵਾਸਤੇ ਉੱਥੇ ਰੱਖੀ ਹੈ ਮਦੀਨੇ ਦੇ ਵਿੱਚ, ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ ਉੱਥੇ ਪਈਆਂ ਨੇ, ਜਿੱਥੇ ਮੁਹੰਮਦ ਜੀ ਦੀ ਗੋਰ ਹੈ ਉਹਦੇ ਲਾਗੇ ਹੀ ਖੜਾਵਾਂ ਪਈਆਂ ਹਨ।
ਕੇਤਕ ਦਿਵਸ ਬਤਾਏ ਤਹਿ ਸ੍ਰੀ ਨਾਨਕ ਗੁਣ ਖਾਨ।
ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਮਹਾਰਾਜ ਨੇ ਕਿੰਨੇ ਕੁ ਦਿਨ ਉੱਥੇ ਬਤੀਤ ਕੀਤੇ ਹਨ।
ਮੱਕੇ ਕੋ ਆਏ ਬਹਰ ਵੈਸੇ ਪੂਰਬ ਥਾਂ।
ਮੱਕੇ ਵਾਪਸ ਆ ਗਏ ਮਹਾਰਾਜ ਸੱਚੇ ਪਾਤਸ਼ਾਹ, ਪਹਿਲਾਂ ਵਾਲੀ ਥਾਂ ਤੇ ਹੀ ਸੱਜ ਗਏ ਨੇ।
ਪੱਖਰ ਜੇ ਹਾਜੀ ਮਿਲੇ ਤੇ ਸ਼ਨ ਪਹੁੰਚੇ ਆਏ।
ਉਹ ਜਿਹੜੇ ਪੱਖਰ ਸੀ ਇਲਾਕਾ ਜਿੱਥੋਂ ਹਾਜੀ ਚੜੇ ਸੀ ਜਹਾਜ਼, ਕਹਿੰਦੇ ਸੀ ਤੁਸੀਂ ਨਹੀਂ ਜਾ ਸਕਦੇ ਅੱਗੇ, ਉਹ ਹੁਣ ਆਏ ਨੇ ਇੰਨੇ ਦਿਨਾਂ ਬਾਅਦ, ਉਹ ਚੱਲ ਕਰਕੇ ਉੱਥੇ ਹੁਣ ਪਹੁੰਚੇ ਹਨ।
ਵਿਸਵੇਂ ਦਰਸ ਬਲੋਕ ਕੈ ਮੁਖ ਤੇ ਬਚਨ ਅਲਾਏ।
ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦੇਖ ਕੇ ਬੜੇ ਹੈਰਾਨ ਹੋਏ, ਉਹ ਦੇਖ ਕੇ ਕਹਿਣ ਲੱਗੇ
ਕਬ ਕੋ ਇਹ ਹਾਜੀ ਆਇਓ ਹਮ ਸ਼ੋਹਰਿਓ ਪਹਚਾਤ।
ਇਹ ਹਾਜੀ ਇੱਥੇ ਕਿਵੇਂ ਆ ਗਿਆ, ਅਸੀਂ ਤਾਂ ਪਿੱਛੇ ਛੱਡ ਕੇ ਆਏ ਸੀ ਇਹਨਾਂ ਨੂੰ।
ਕੈਸੇ ਪੰਥ ਉਲੰਘਿਓ ਹਿੰਦ ਜਨਮ ਵਖਿਆ ਤਾ।
ਇਹ ਕਿਵੇਂ ਪੰਥ ਸਾਰਾ ਪੈਂਡਾ ਤੈਅ ਕਰੇ ਆਏ ਨੇ, ਕਿਉਂਕਿ ਇਹਨਾਂ ਦਾ ਜਨਮ ਤਾਂ ਹਿੰਦੂਆਂ ਦਾ ਹੈ।
ਉੱਤੇ ਸੋ ਬੈਠੇ ਨਰ ਤਹਾ ਸੋ ਬੋਲੇ ਤਨ ਸਾਥ।
ਜਿਹੜੇ ਬੰਦੇ ਉੱਥੇ ਬੈਠੇ ਸੀ ਉਹ ਉਹਨਾਂ ਦੇ ਨਾਲ ਇਸ ਤਰ੍ਹਾਂ ਬੋਲੇ।
ਏਕ ਵਰਖ ਬੀਤੀ ਹੋਏ ਹਾਂ ਕਲਾਵਾਨ ਜਗਨਾਥ।
ਇਹਨਾਂ ਨੂੰ ਤੇ ਇੱਕ ਸਾਲ ਹੋ ਗਿਆ ਆਇਆਂ ਨੂੰ, ਉਹ ਤੁਸੀਂ ਹੁਣ ਆਏ ਹੋ ਚੱਲ ਕੇ ਹੌਲੀ ਹੌਲੀ, ਕਿਉਂਕਿ ਲੋਕੀ ਪੈਦਲ ਜ਼ਿਆਦਾ ਜਾਂਦੇ ਸੀ, ਥੋੜਾ ਬਹੁਤ ਰਸਤਾ ਜਹਾਜ਼ਾਂ ਰਾਹੀਂ ਫਿਰ ਪੈਦਲ ਉਹ ਤੁਰ ਕੇ ਮਸਾਂ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਦੇ ਆਸਰੇ ਪਹੁੰਚ ਗਏ ਸਨ ਇਸ ਕਰਕੇ ਕਹਿੰਦੇ ਵੀ ਇਹ ਕਦੋਂ ਕਦੇ ਆਏ ਨੇ, ਕਹਿੰਦੇ ਇੱਕ ਸਾਲ ਬੀਤ ਗਿਆ, ਇੱਥੇ ਕਲਾਵਾਨ ਨੇ, ਮਾਲਕ ਨੇ ਇਹ।
ਚਰਨ ਸੰਗ ਕਾਬਾ ਫਿਰਿਓ ਤੁਰਕਨ ਵੇ ਸਭ ਦੇਖਾ।
ਚਰਨਾਂ ਦੇ ਨਾਲ ਇਹਨਾਂ ਦੇ ਤਾਂ ਕਾਬਾ ਫਿਰ ਗਿਆ, ਚਰਨ ਘੁਮਾਏ ਤਾਂ ਸਾਰੇ ਤੁਰਕ ਦੇਖ ਕੇ ਇਹਨਾਂ ਨੂੰ ਨਿਮ ਗਏ ਹਨ।
ਇਹ ਸਰੀਰ ਖੁਦਾਏ ਕੋ ਜਗ ਉਧਾਰ ਹਿਤ ਵੇਖ।
ਇਹ ਭੇਖ ਧਾਰਿਆ ਹੈ ਜਗ ਦੇ ਕਲਿਆਣ ਲਈ, ਇਹ ਖੁਦਾ ਦਾ ਆਪਣਾ ਸਰੀਰ ਹੈ, ਇਹ ਤਾਂ ਖੁਦਾ ਆਪ ਚੱਲ ਕੇ ਆਏ ਹਨ।
ਤਿੰਨ ਸੁਨ ਮਨ ਮਹਿਮਾ ਲਖੀ ਕਲਾ ਪਿਖਨ ਭਾ ਚਾਵ।
ਜਦੋਂ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਸੁਣੀ ਤਾਂ ਦੇਖਣ ਦਾ ਚਾਉ ਆਇਆ ਮਨ ਦੇ ਅੰਦਰ।
ਇਹ ਸਰੀਰ ਖੁਦਾਈ ਕੋ ਜਲ ਇਹਾਂ ਮੰਗਵਾਵ।
ਕਹਿੰਦੇ ਫਿਰ ਇਉਂ ਹੈ ਗੱਲ, ਲੋਕਾਂ ਨੇ ਤਾਂ ਤੁਹਾਡੀ ਦੇਖ ਲਈ ਸ਼ਕਤੀ ਠੀਕ ਹੈ, ਅਸੀਂ ਵੀ ਮੰਨ ਜਾਂਗੇ ਤੁਹਾਨੂੰ, ਇੱਥੇ ਬੈਠਿਆਂ ਪਾਣੀ ਮੰਗਵਾ ਕੇ ਦਿਖਾਓ, ਇਹ ਧਰਤੀ ਚੋਂ ਪਾਣੀ ਕੱਢ ਕੇ ਦਿਖਾਓ, ਫਿਰ ਅਸੀਂ ਤੁਹਾਨੂੰ ਖੁਦਾ ਮੰਨੀਏ।
ਤੇ ਸਨਿਆਸਾ ਟਿਗਹੁਤਾ ਲੈ ਸ੍ਰੀ ਗੁਰ ਨਿਜ ਹਾਥ।
ਮਹਾਰਾਜ ਦੇ ਹੱਥ ਵਿੱਚ ਜਿਹੜਾ ਸੋਟਾ ਫੜਿਆ ਹੋਇਆ ਸੀ ਉਸ ਵਕਤ ਆਪਣੇ ਕਰ ਕਮਲਾਂ ਵਿੱਚ ਲੈ ਕੇ।
ਕਾਬੇ ਕੇਰ ਦਵਾਰ ਮੈਂ ਹਨਿਓ ਜੋਰ ਕੇ ਸਾਥ।
ਮਹਾਰਾਜ ਨੇ ਕਾਬੇ ਦੀ ਦੀਵਾਰ ਦੇ ਵਿੱਚ ਜ਼ੋਰ ਨਾਲ ਸੋਟਾ ਮਾਰਿਆ ਉਸ ਵਕਤ। ਉਹ
ਛੁੱਟੀ ਬੰਬ ਤਵਨੀਰ ਕੀ ਉਜੋ ਸਰਬ ਨੈ ਕੀਨ।
ਸੋ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹਿੰਦੇ ਉਸ ਵਕਤ ਪਾਣੀ ਦੀ ਵੱਡੀ ਧਾਰਾ ਵਗ ਪਈ ਉਸ ਕਾਬੇ ਦੀ ਕੰਧ ਦੇ ਵਿੱਚੋਂ। ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਉਹਨਾਂ ਨੇ ਕਿਹਾ ਸੀ ਜੇ ਪਾਣੀ ਕੱਢ ਕੇ ਦਿਖਾਓ ਤਾਂ ਮੰਨੀਏ ਤੁਹਾਨੂੰ ਖੁਦਾ ਹੋ। ਮਹਾਰਾਜ ਨੇ ਉੱਥੋਂ ਫਿਰ ਪਾਣੀ ਕੱਢ ਕੇ ਦਿਖਾ ਤਾ, ਜਿਵੇਂ ਚੱਲਦੀ ਹੈ ਨਾ ਬੰਬੀ, ਐਂ ਪਾਣੀ ਨਿਕਲਦਾ ਧਾਰਾ ਉਹਦੇ ਵਿੱਚੋਂ।
ਚਰਨ ਬੰਦਨਾ ਕੋ ਕਰਤਾ ਜਾਨੀ ਅਜਮਤ ਪੀਣ।
ਕਿਉਂਕਿ ਉਦੋਂ ਫਿਰ ਥੋੜੀ ਲੋੜ ਸੀ ਦਿਖਾਉਣ ਦੀ ਮੌਕੇ ਤੇ, ਨਹੀਂ ਤਾਂ ਕੋਈ ਮੰਨਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਭਾਰੀ ਅਜ਼ਮਤ ਦਿਖਾ ਕੇ ਉਹਨਾਂ ਨੂੰ ਇਸ ਤਰ੍ਹਾਂ ਕੀਤਾ। ਅਜਾ ਛੇਵੇਂ ਪਾਤਸ਼ਾਹ ਮਹਾਰਾਜ ਲਾਹੌਰ ਕੋਲ ਲੰਘੇ ਜਾ ਰਹੇ ਸੀ, ਇੱਕ ਪੰਡਿਤ ਨੂੰ ਕਹਿੰਦੇ ਪਾਣੀ ਮਿਲੇਗਾ ਕਿਤੇ, ਸਾਡੀਆਂ ਫੌਜਾਂ ਨੇ ਜਲ ਛਕਣਾ। ਕਹਿੰਦੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਪਾਣੀ ਨਹੀਂ ਪ੍ਰਗਟ ਕਰ ਸਕਦੇ? ਮਹਾਰਾਜ ਕਹਿੰਦੇ ਕਰ ਲੈਂਦੇ ਹਾਂ ਹੁਣੇ, ਫਿਰ ਤੇਰੀ ਕੀ ਲੋੜ ਹੈ। ਵਰਛਾ ਉੱਥੇ ਖੜਿਆ ਨਹੀਂ ਮਾਰਿਆ ਰਸਤੇ 'ਚ ਹੀ, ਉੱਥੇ ਹੀ ਪਾਣੀ ਕੱਢ ਦਿੱਤਾ। ਐਡੀ ਧਾਰਾ ਵਗ ਪਈ, ਕਰੋ ਵੀ ਫੌਜੋ ਇਸ਼ਨਾਨ, ਕਰੋ ਜਲ ਛਕੋ ਇੱਥੇ। ਪੰਡਿਤ ਨੂੰ ਕਹਿੰਦੇ ਤੂੰ ਵੀ ਪੀ ਲਾ ਹੁਣ ਇੱਥੋਂ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਕੇ ਲਾਹੌਰ ਵੀ ਪਾਣੀ ਪ੍ਰਗਟ ਕੀਤਾ। ਸਤਿਗੁਰੂ ਜਿੱਥੇ ਚਾਹੁਣ, ਬਲੀ ਕੰਧਾਰੀ ਕਹਿੰਦਾ ਭਾਈ ਮਰਦਾਨਾ ਕਹਿੰਦੇ ਪਾਣੀ ਪਾਣੀ ਲੈਣ ਗਏ ਉਹਨਾਂ ਨੇ, ਅੱਗੇ ਪੁੱਠਾ ਸਿੱਧਾ ਬੋਲਿਆ। ਮਹਾਰਾਜ ਨੇ ਠੀਕਰੀ ਚੁੱਕ ਲਈ ਥੱਲੇ ਪਹਾੜੀ ਦੇ, ਉਹ ਠੀਕਰੀ ਚੁੱਕਿਓ ਉੱਥੋਂ ਸਾਰਾ ਪਾਣੀ ਬਾਹਰ ਨਿਕਲਿਆ ਉਹਦੇ ਖੂਹ ਦਾ ਹੀ, ਮੁੜ ਕੇ ਉਹਤੋਂ ਤਾਂ ਪੱਥਰ ਸਿੱਟਿਆ ਸੀ ਉਹਨੇ। ਇਸ ਕਰਕੇ ਸਤਿਗੁਰੂ ਜਿਵੇਂ ਚਾਹੁਣ ਉਵੇਂ ਹੀ ਕਰ ਸਕਦੇ ਨੇ। ਸਰਬ ਕਲਾ ਸਮਰੱਥ ਸਤਿਗੁਰਾਂ ਨੇ ਮੱਕੇ ਵਿੱਚ ਪਾਣੀ ਜਾ ਕੱਢਿਆ ਹੈ।
ਬੂਜਤ ਪੇਕੇ ਥਾਨ ਤੇ ਇਹ ਤੋਂ ਨਿਕਸਿਓ ਨੀਰਾ।
ਪੁੱਛਣ ਲੱਗੇ ਪਾਣੀ ਇੱਥੇ ਕਿਵੇਂ ਨਿਕਲਿਆ ਇਸ ਜਗ੍ਹਾ ਤੋਂ।
ਹਮੈ ਬਤਾਵੋ ਭੇਦ ਸਭ ਤੁਮਹੋ ਗੁਣੀ ਗਹੀਰ।
ਸਾਨੂੰ ਇਹ ਭੇਦ ਦੱਸੋ ਮਹਾਰਾਜ ਜੀ, ਤੁਸੀਂ ਗੁਣਾਂ ਦੇ ਗਹੀਰ ਖਜ਼ਾਨੇ ਹੋ ਜੀ।
ਸ੍ਰੀ ਗੁਰੂ ਬੋਲੇ ਕਲਾ ਨਿਧਾ ਏ ਸਿਵਲਿੰਗ ਸਥਾਨ।
ਮਹਾਰਾਜ ਸੱਚੇ ਪਾਤਸ਼ਾਹ ਕਲਾ ਦੇ ਖਜ਼ਾਨੇ ਬੋਲੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸਿਵਲਿੰਗ ਸਥਾਨ ਹੈ।
ਜਾ ਮੈਂ ਬਰਕਤ ਵੱਡੀ ਹੈ ਚਹਿਤ ਜੋ ਦੇਤ ਸੋ ਦਾਨ।
ਇਹਦੇ ਚ ਬੜੀ ਬਰਕਤ ਹੈ, ਜੇ ਕੋਈ ਇੱਥੇ ਕੋਈ ਕਰਮ ਕਰਦਾ, ਕੋਈ ਵੀ ਬੰਦਾ ਕਰਮ ਕਰਦਾ ਉਹਨੂੰ ਉਹ ਫਲ ਦੇ ਦਿੰਦਾ, ਕਿਉਂਕਿ ਉਹਦੀ ਵੀ ਤਪੱਸਿਆ ਬਹੁਤ ਹੈ। ਸੋ ਇਹ ਗੱਲ ਹੁਣ ਵੀਰ ਸਿੰਘ ਜੀ ਆਪਣਾ ਪੱਖ ਲਿਖਦੇ ਨੇ ਕਿ ਇਹ ਗੱਲ ਨਾ ਭਾਈ ਗੁਰਦਾਸ ਜੀ ਨੇ ਲਿਖੀ ਹੈ ਅਤੇ ਨਾ ਹੀ ਪੁਰਾਣੀ ਜਨਮ ਸਾਖੀ ਵਾਲੇ ਨੇ। ਮੱਕਾ ਸ਼ਿਵਾ ਦਾ ਥਾਂ ਹੈ ਅਤੇ ਗੁੱਝੇ ਪਾਣੀ ਨਾਲ ਦੇਵਤੇ ਉਸ ਨੂੰ ਨਲਾਉਂਦੇ ਹਨ, ਇਹ ਹਿੰਦੂਆਂ ਵਿੱਚ ਇੱਕ ਆਮ ਪ੍ਰਸਿੱਧ ਕਹਾਵਤ ਹੈ। ਉਹ ਗੱਲ ਜਨਮ ਸਾਖੀ ਜੋ ਬਾਲੇ ਵਾਲੀ ਕਹੀ ਦੀ ਵਿੱਚ ਲਿਖੀ ਹੈ, ਉਹ ਗੱਲ ਇੱਥੇ ਕਵਿਤਾ ਵਿੱਚ ਕਵੀ ਜੀ ਨੇ ਲਿਖ ਦਿੱਤੀ। ਕਦੇ ਕਾਬੇ ਵਿੱਚ 360 ਬੁੱਤ ਹੁੰਦੇ ਸਨ, ਇੱਕ ਪੱਥਰ ਜਿਹਨੂੰ ਸੰਘ ਅਸਵਰ ਕਹਿੰਦੇ ਸਨ, ਅੰਡਾਕਾਰ ਸ਼ਕਲ ਦਾ ਦਸੀਦਾ ਹੈ ਅਤੇ ਕਹਿੰਦੇ ਹਨ ਕਿ ਇਬਰਾਹੀਮ ਨੇ ਇਹ ਅਣਘੜਿਆ ਪੱਥਰ ਆਪ ਧਰਿਆ ਸੀ। ਇਸੇ ਨੂੰ ਹਿੰਦੂ ਆਪਣਾ ਜੋਤੀ ਲਿੰਗ ਦੱਸਦੇ ਨੇ ਜੋ ਹੁਣ ਤੱਕ ਹੈ, ਪਰ ਕਿਸੇ ਹੀ ਪੱਥਰ ਦੀ ਮਹਿਮਾ ਅਤੇ ਫਰਿਸ਼ਤਿਆਂ ਦੀ ਰਾਖੀ ਗੁਰੂ ਨਾਨਕ ਜੀ ਦੀ ਸਿੱਖਿਆ ਦੇ ਵਿਰੁੱਧ ਹੈ। ਇਸ ਲਈ ਇਹ ਵਾਕ ਗੁਰੂ ਜੀ ਦੇ ਨਹੀਂ ਹੋ ਸਕਦੇ, ਪਰ ਹਿੰਦਾਲੀਏ ਜਨਮ ਸਾਖੀ ਵਾਲੇ ਦੇ ਆਪਣੇ ਹਨ ਅਤੇ ਮੰਨਣੇ ਯੋਗ ਨਹੀਂ ਹਨ। ਫਰਿਸ਼ਤਿਆਂ ਸੰਘ ਦੋ ਦੇ ਸੰਘ ਆਸਵਦ ਦਾ ਜੋਤੀ ਲਿੰਗ ਨੂੰ ਧੋਣ ਦੀ ਕਹਾਵਤ ਵਿੱਚ ਜਨਮ ਸਾਖੀ ਵਾਲੇ ਦੀ ਮਸਖਰੀ ਨਾ ਹੋਵੇ ਕਿ ਬੜੇ ਬੜੇ ਬੁੱਤ ਸ਼ਿਕਰ ਮੋਮਨ ਮੁਸਲਮਾਨ ਇਹਨੂੰ ਚੁੰਮਦੇ ਨੇ। ਆਪ ਹਜ਼ਰਤ ਖਲੀਫਾ ਉਮਰ ਨੇ ਇਸ ਨੂੰ ਚੁੰਮਿਆ। ਇਹ ਚੁੰਮਣਾ ਮਾਨੋ ਇਸ ਢੰਗ ਦੇ ਨਾਲ ਸ਼ਿਵਲਿੰਗ ਦਾ ਇਸ਼ਨਾਨ ਕਰਾਉਣਾ ਹੈ ਅਤੇ ਬੁੱਤ ਸ਼ਿਕਰਾਂ ਦੇ ਕੇਂਦਰੀ ਮੰਦਰਾਂ ਵਿੱਚ ਇਹ ਬੁੱਤ ਪ੍ਰਸਤ ਦਾ ਨੁਕਤਾ ਗੱਡਿਆ ਪਿਆ ਉਸੇ ਨੂੰ ਉਸੇ ਮਖੌਲ ਨੂੰ ਕਵੀ ਜੀ ਨੇ ਮਖੌਲ ਕਰਕੇ ਦੁਹਰਾਇਆ ਹੋਵੇ। ਇਸ ਪਰ ਆਮ ਮੁਸਲਮਾਨ ਵੀ ਉਹ ਜਿਹੀਆਂ ਫਪਤੀਆਂ ਕਹਿੰਦੇ ਨੇ। ਸੋ ਇਸ ਢੰਗ ਨਾਲ ਉਹ ਲਿਖਦੇ ਨੇ ਕਿ ਹਜ਼ਰ ਮੇਂ ਸੰਗ ਅਸਵਦ ਬੁੱਤ ਕਦਵੇ ਮੇਂ ਸੰਗ ਮਰਮਰ ਹੈ, ਹੈ ਪਾਲਾ ਪੱਥਰੋਂ ਸੇ ਹੀ ਪੜਾ ਸ਼ੇਖੋਂ ਬ੍ਰਹਮਨ ਕਾ, ਸ਼ੌਕਤ ਮੇਰਠ ਨੇ ਲਿਖਿਆ ਹੈ। ਖੁਦਾ ਕੇ ਵਾਸਤੇ ਕਾਬੇ ਸੇ ਪਰਦਾ ਨਾ ਉਠਾ ਜ਼ਾਹਿਦ, ਕਹੀਂ ਜਾਵੇਂ ਵੀ ਬਹੁਤ ਕਾਫਰ ਸਨਮ ਹੀ ਨਾ ਨਿਕਲ ਆਏ। ਪਰ ਹਰ ਹਾਲ ਵਿੱਚ ਅੰਕ 27-32 ਤੱਕ ਗੁਰੂ ਉਚਾਰਤ ਨਹੀਂ ਸਮਝਣਾ ਚਾਹੀਦਾ। ਭਾਈ ਵੀਰ ਸਿੰਘ ਦਾ ਆਪਣਾ ਖਿਆਲ ਹੈ, ਕਿਉਂਕਿ ਉਹਨਾਂ ਨੇ ਟਿੱਪਣੀ ਲਿਖੀ ਥੱਲੇ, ਆਪਾਂ ਨੂੰ ਦੱਸਣੀ ਵੀ ਜ਼ਰੂਰੀ ਹੈ। ਇਹ ਕਈ ਚੀਜ਼ਾਂ ਜਿਹੜੀਆਂ ਹਾਲੇ ਵੀ ਖੋਜ ਦੇ ਯੋਗ ਹਨ, ਖੋਜ ਕਰਨ ਤੋਂ ਬਾਅਦ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜੀ ਅਸੀਂ ਸਿਰਫ ਉਹ ਬੋਲਣੀਆਂ ਹੁੰਦੀਆਂ ਜਿਹੜੀਆਂ ਲਿਖੀਆਂ ਹੁੰਦੀਆਂ ਨੇ। ਜੋ ਪੁਸਤਕ ਅੰਦਰ ਕਵੀ ਜੀ ਨੇ ਲਿਖਿਆ ਉਹ ਵੀ ਬੋਲ ਦਿੱਤਾ, ਜਿਹੜਾ ਭਾਈ ਵੀਰ ਸਿੰਘ ਨੇ ਲਿਖਿਆ ਉਹ ਵੀ ਬੋਲ ਦਿੱਤਾ, ਜੋ ਭਾਈ ਗੁਰਦਾਸ ਨੇ ਕਿਹਾ ਉਹ ਵੀ ਦੱਸ ਦਿੱਤਾ। ਇਸ ਢੰਗ ਨਾਲ ਕਈ ਚੀਜ਼ਾਂ ਖੋਜ ਤਲਬ ਹੁੰਦੀਆਂ ਨੇ, ਉਹਨਾਂ ਦੀ ਹਲੇ ਖੋਜ ਹੋ ਰਹੀ ਹੈ।
ਜਾ ਮੈਂ ਬਰਕਤ ਵੱਡੀ ਹੈ ਚਹਿਤ ਜੋ ਦੇਤ ਸੋ ਦਾਨ,
ਇਹਦੇ ਚ ਬਰਕਤ ਵੱਡੀ ਹੈ ਥਾਂ ਦੇ ਵਿੱਚ, ਪਰ ਮਹਾਰਾਜ ਨੇ ਉੱਥੇ ਜਲ ਪ੍ਰਗਟ ਕੀਤਾ, ਇਹ ਤਾਂ ਗੱਲ ਪੱਕੀ ਹੈ। ਇਹਦੇ ਵਿੱਚ ਜੋ ਵੀ ਕੋਈ ਮੰਗਦਾ ਥਾਂ ਦੇ ਵਿੱਚ ਸ਼ਕਤੀ ਹੈ, ਕਿਉਂਕਿ ਉੱਥੇ ਭਗਤੀ ਹੈ, ਭਗਤੀ ਹੋਣ ਕਰਕੇ ਹੀ ਉਹ ਥਾਂ ਦੇ ਵਿੱਚ ਸ਼ਕਤੀ। ਪਰ ਮੇਰਾ ਵਿਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਆਪ ਨਿਰੰਕਾਰ ਹੋ, ਸਤਿਗੁਰੂ ਇਹ ਨਹੀਂ ਕਹਿੰਦੇ ਕਿ ਜਲ ਅਸੀਂ ਕੱਢਿਆ, ਤੁਹਾਡੀ ਨਿਮਰਤਾ ਹੈ, ਤੁਸੀਂ ਆਪਣੀ ਨਿਮਰਤਾ ਨੂੰ ਪਾਸੇ ਕਰਕੇ ਆਪਣੀ ਨਿਮਰਤਾ ਨੂੰ ਸਾਹਮਣੇ ਰੱਖ ਕੇ ਕਹਿੰਦੇ ਹੋ ਕਿ ਇਹ ਜਲ ਦੀ ਆਏ ਆ, ਤੁਸੀਂ ਆਪ ਪਰਮੇਸ਼ਰ ਬੈਠੇ ਹੋ, ਤੁਹਾਨੂੰ ਕੀ ਲੋੜ ਹੈ ਕਹਿਣ ਦੀ ਕਿ ਉਹ ਫਲਾਨਾ ਥਾਂ ਹੈ ਤਾਂ ਇੱਥੇ ਸ਼ਕਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਲ ਕੱਢਿਆ ਹੈ, ਅਸੀਂ ਤਾਂ ਇਹੀ ਜਾਣਦੇ ਇਹ ਜਲ ਗੁਰੂ ਨਾਨਕ ਦੇਵ ਜੀ ਨੇ ਸੋਟਾ ਮਾਰ ਕੇ ਕੱਢਿਆ ਹੈ।
ਅੰਨ ਹੈ ਆਪ ਫਰਿਸ਼ ਤੇ ਗੁਸਲ ਕਰਾਵ ਹੈ ਲਿੰਗ,
ਉਹ ਆਪ ਕਹਿੰਦੇ ਫਰਿਸ਼ ਤੇ ਆਉਂਦੇ ਨੇ ਉਸ ਥਾਂ ਦੇ ਉੱਤੇ ਇਸ਼ਨਾਨ ਕਰਾਉਂਦੇ ਹਨ।
ਸੋ ਨਿਕਸਿਓ ਵਹਿਰ ਕੋ ਉਜੂ ਕਿਓ ਜਹਿ ਸੰਗ,
ਸੋ ਜਿਹਦੇ ਨਾਲ ਤੁਸੀਂ ਉਜੂ ਕੀਤਾ ਹੈ ਉਹੀ ਪਾਣੀ ਬਾਹਰ ਨਿਕਲਿਆ ਹੈ ਇੱਥੇ।
ਪਾਪ ਹੈ ਕੰਬਰ ਤੋਂ ਮਾਰ ਜੋ ਨਾਮ ਮੁਹੰਮਦ ਜਾਹੇ,
ਜਿਹੜੇ ਤੁਹਾਡੇ ਪੈਗੰਬਰ ਜੀ ਹੋਏ ਮੁਹੰਮਦ ਜੀ ਜਿਨ੍ਹਾਂ ਦਾ ਨਾਮ ਹੈ।
ਜੇ ਕੀ ਤੁਮ ਉਮਤ ਸਭ ਹੈ ਇਹਾਂ ਤਪ ਕੀਆ ਤਾਹੇ,
ਕਹਿੰਦੇ ਮੁਹੰਮਦ ਜੀ ਨੇ ਇਸ ਥਾਂ ਦੇ ਉੱਤੇ ਬੈਠ ਕੇ ਬਹੁਤ ਸਾਰਾ ਤਪ ਕੀਤਾ ਹੈ, ਉਸੇ ਤਪ ਕਰਕੇ ਹੀ ਸਾਰਾ ਕੁਝ ਹੁੰਦਾ। ਸਤਿਗੁਰੂ ਇਸ ਤਰ੍ਹਾਂ ਤਾਂ ਕਹਿੰਦੇ ਨੇ ਕਿ ਉਹਨਾਂ ਦੀ ਸ਼ਰਧਾ ਜਿਹੜੀ ਉੱਥੇ ਬਣੀ ਰਹੇ, ਉਹਨਾਂ ਦੀ ਸ਼ਰਧਾ ਉਸੇ ਥਾਂ ਦੇ ਉੱਤੇ ਬਣੀ ਰਹੇ ਤਾਂ ਕਿ ਸਾਡੇ ਵੱਲ ਨੂੰ ਨਾ ਝਾਕਣ। ਸ਼ਰਧਾ ਉਸ ਥਾਂ ਦੀ, ਇਹ ਵੱਡਿਆਂ ਦੀ ਇੱਕ ਰੀਤੀ ਹੁੰਦੀ ਹੈ ਕਿ ਜਿੱਥੇ ਕਿਸੇ ਦੀ ਸ਼ਰਧਾ ਬਣੀ ਹੋਵੇ ਉਹਦੀ ਸ਼ਰਧਾ ਨੂੰ ਉੱਥੇ ਪੱਕੇ ਕਰਕੇ ਰੱਖਣਾ ਹੁੰਦਾ।
ਬੁਜ਼ੁਰਗ ਕੋ ਸਥਾਨ ਲਖਾ ਜੋ ਕੋ ਕੀਨ ਆਹਾਰ,
ਸੋ ਬੁਜ਼ੁਰਗ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਨੇ ਇਸ ਥਾਂ ਨੂੰ ਜਾਣ ਕੇ ਉਹਨਾਂ ਨੇ ਜੌਂ ਦਾ ਭੋਜਨ ਕੀਤਾ ਸੀ।
ਕੀਨ ਬੰਦਗੀ ਅੱਲਾਹ ਕੀ ਚਿਰੰਕਾਲ ਤਪ ਧਾਰ,
ਉਹਨਾਂ ਨੇ ਚਿਰੰਕਾਲ ਤੱਕ ਇੱਕ ਜੌਂ ਖਾ ਕੇ ਹੀ ਇਸ ਥਾਂ ਦੇ ਉੱਤੇ ਬਹੁਤ ਤਪੱਸਿਆ ਕੀਤੀ ਮੁਹੰਮਦ ਜੀ ਨੇ।
ਪਾਏ ਫਰਿਸ਼ਤੇ ਕੋ ਦਰਸ ਸਖਤਵਾਨ ਹੋਵੇ ਸੋਏ,
ਉਹ ਫਰਿਸ਼ਤੇ ਦਾ ਦਰਸ਼ਨ ਪਾ ਕੇ ਸ਼ਕਤੀਵਾਨ ਹੋਏ ਸਨ।
ਪੂਰਨ ਪੈਗੰਬਰ ਭਇਓ ਜਗ ਮਹਿ ਪ੍ਰਗਟ ਹੋਏ,
ਕਹਿੰਦੇ ਪੂਰਨ ਪੈਗੰਬਰ ਹੋਏ ਨੇ ਤੇ ਜਗ ਦੇ ਵਿੱਚ ਉਹ ਪ੍ਰਗਟ ਹੋਏ ਹਨ ਇਸ ਤਰੀਕੇ ਨਾਲ।
ਸੁਣ ਕਰ ਸਭ ਹੀ ਸਰੋਨ ਮੈਂ ਧਨ ਧਨ ਮੁਖ ਭਾਖ,
ਸੁਣ ਕੇ ਕੰਨਾਂ ਦੇ ਵਿੱਚ ਸਾਰਿਆਂ ਨੇ ਕਿਹਾ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ।
ਚਰਚਾ ਕਿੰਨੀ ਅਦਕ ਹੀ ਹਿਰਦੇ ਭਾਉ ਕੋ ਰਾਖ,
ਮਨ ਦੇ ਅੰਦਰ ਪ੍ਰੇਮ ਰੱਖ ਕੇ ਬਹੁਤ ਭਾਰੀ ਚਰਚਾ ਕੀਤੀ ਆਪਸ ਵਿੱਚ।
ਗ੍ਰੰਥ ਵਡਣ ਤੇ ਨਹਿ ਕਹੀ ਕਿੰਨੀ ਕਥਾ ਸਮਾਸ,
ਇਹ ਕਥਾ ਮੈਂ ਕਹਿੰਦੇ ਸੰਖੇਪ ਕਰ ਦਿੱਤੀ ਕਿ ਗ੍ਰੰਥ ਬਹੁਤ ਵੱਡਾ ਨਾ ਵੱਧ ਜਾਵੇ, ਇਸ ਕਰਕੇ ਮੈਂ ਸਾਰੀ ਨਹੀਂ ਲਿਖੀ ਇੱਥੇ।
ਜਪ ਹੈ ਨਾਮ ਪੂੰਜ ਹੈ ਚਰਨ ਭਈ ਤੁਰਕ ਸਭ ਦਾਸ,
ਨਾਮ ਜਪਦੇ ਨੇ ਸਾਰੇ ਜਾਣੇ, ਚਰਨਾਂ ਦੀ ਪੂਜਾ ਕਰਦੇ ਨੇ ਸਾਰੇ, ਦਾਸ ਹੋ ਗਏ ਨੇ।
ਸਭ ਕਾਜੀ ਅਤ ਦੀਨ ਹੋਵੇ ਕਹੇ ਬੈਨ ਸਿਰ ਨਾਏ,
ਸਾਰੇ ਕਾਜੀ ਅਤਿਅੰਤ ਦੀਨ ਹੋ ਕੇ ਸਿਰ ਨਵਾ ਕੇ ਕਹਿੰਦੇ ਹਨ।
ਦੀਜੈ ਚਰਨ ਖਰਾਬ ਅਬ ਹਮ ਪੂਜੈ ਚਿਤ ਲਾਏ,
ਇਹ ਆਪ ਜੀ ਕਿਰਪਾ ਕਰੋ ਸਾਨੂੰ ਖੜਾਮ ਬਖਸ਼ਿਸ਼ ਕਰਦੇ, ਅਸੀਂ ਚਿੱਤ ਲਾ ਕੇ ਪੂਜਦੇ ਹਾਂ।
ਸਵਈਆ ਦੂਸਰੀ ਕੌ ਸਾ ਲਈ ਧਾ ਧਰ ਕਾਬੇ ਮੈਂ ਪੂਜਤ ਤਾਹੇ ਸਵੈ ਤੁਰ ਕਾਨਾ ਹੈ।
ਇਸ ਤਰੀਕੇ ਨਾਲ ਕਵੀ ਨੇ ਜਿਹੜਾ ਲਿਖਿਆ ਕਿ ਇੱਕ ਖੜਾਮ ਤਾਂ ਮਦੀਨੇ ਦਿੱਤੀ ਸੀਗੀ, ਇੱਕ ਮੱਕੇ ਚ ਦਿੱਤੀ, ਦੋ ਥਾਵਾਂ ਦੇ ਉੱਤੇ ਖੜਾਮ ਮਹਾਰਾਜ ਨੇ ਅਲੱਗ ਅਲੱਗ ਦਿੱਤੀ ਹੈ। ਸੋ ਹੇਠ ਲਿਖੀ ਬਾਤ ਭਾਈ ਸਾਹਿਬ ਸੰਤ ਸੰਗਤ ਸਿੰਘ ਜੀ ਉੱਚ ਤੋਂ ਆਪ ਪਤਾ ਕਰਕੇ ਆਏ ਹਨ ਕਿ ਕਹਿੰਦੇ ਰਿਆਸਤ ਬਹਾਵਲਪੁਰ ਵਿੱਚ ਉੱਚ ਸ਼ਰੀਫ ਨਾਮ ਕਰਕੇ ਇੱਕ ਜਗ੍ਹਾ ਜਿੱਥੇ ਸੈਯਦ ਜਲਾਲ ਸਾਨੀ ਮਖਦੂਮ ਰੁਕਨਦੀਨ ਅਬੁਲ ਫਤਿਹ ਹੋਏ ਹਨ। ਇਹ ਹਜ਼ਰਤ ਅਲੀ ਨੱਕੀ ਦੇ ਖਾਨਦਾਨ ਦੇ ਸੈਯਦ ਸਾਹਿਬ ਸਨ। ਭਾਵੇਂ ਇਹ ਅਰਬ ਤੋਂ ਹਿੰਦ ਵਿੱਚ ਆ ਗਏ ਸਨ, ਪਰ ਜਦੋਂ ਇਹ ਮੱਕੇ ਸ਼ਰੀਫ ਜਾਂਦੇ ਸਨ ਤਦ ਇਹ ਉੱਥੋਂ ਦੇ ਸ਼ਰੀਫ ਸਮਾਨ ਹੁੰਦੇ ਸਨ। ਜਦੋਂ ਗੁਰੂ ਬਾਬਾ ਜੀ ਮੱਕੇ ਗਏ ਤਦੋਂ ਮਖਦੂਮ ਰੁਕਨਦੀਨ ਸਾਹਿਬ ਵੀ ਉੱਥੇ ਸਨ। ਇਹਨਾਂ ਦੇ ਨਾਲ ਲਾਲ ਜਤੀ ਆਦਿਕ ਕਈ ਹਿੰਦੀ ਫਕੀਰ ਵੀ ਉੱਥੇ ਹੀ ਸਨ। ਜਦੋਂ ਸਤਿਗੁਰੂ ਬਾਬਾ ਜੀ ਨੇ ਚਰਨਾਂ ਨਾਲ ਕਾਬਾ ਫੇਰਿਆ ਤਾਂ ਸਾਰੇ ਮੁਸਲਮਾਨਾਂ ਨੇ ਗੁਰੂ ਬਾਬੇ ਨਾਲ ਧਰਮ ਵਿਸ਼ੇ ਤੇ ਪ੍ਰਸ਼ਨ ਉੱਤਰਾਂ ਲਈ ਮਖਦੂਮ ਰੁਕਨਦੀਨ ਜੀ ਨੂੰ ਹੀ ਅੱਗੇ ਕੀਤਾ ਸੀ। ਆਪ ਦਾ ਨਾਮ ਹੀ ਜਨਮ ਸਾਖੀਆਂ ਵਿੱਚ ਰੁਕਨਲ ਲਿਖਿਆ ਹੈ। ਜਦ ਹਰ ਤਰ੍ਹਾਂ ਗੁਰੂ ਬਾਬੇ ਜੀ ਵੱਲੋਂ ਆਪ ਨੂੰ ਤਸੱਲੀ ਬਖਸ਼ ਜਵਾਬ ਮਿਲੇ ਤੇ ਅੱਖੀਂ ਬਰਕਤ ਵੇਖੀ, ਆਪ ਗੁਰੂ ਜੀ ਦੇ ਸਾਦਕ ਬਣ ਗਏ ਤੇ ਨਿਸ਼ਾਨੀ ਮੰਗੀ, ਤਦੋਂ ਸਤਿਗੁਰੂ ਜੀ ਨੇ ਆਪਣੀ ਕੌਂਸ ਬਖਸ਼ਿਸ਼ ਕੀਤੀ ਸੀ। ਉਸ ਵਕਤ ਕੌਂਸ ਉਸ ਖੜਾਮ ਨੂੰ ਆਖਦੇ ਹਨ ਜਿਸ ਦੀ ਖੂੰਟੀ ਨਾ ਹੋਵੇ। ਇਹ ਕੌਂਸ ਆਪ ਮੱਕੇ ਵਿੱਚ ਪਾਸ ਰੱਖ ਕੇ ਬੜੇ ਸਤਿਕਾਰ ਨਾਲ ਆਪ ਦਰਸ਼ਨ ਕਰਦੇ ਤੇ ਹੋਰਨਾਂ ਸਾਧਕਾਂ ਨੂੰ ਦਰਸ਼ਨ ਕਰਾਉਂਦੇ ਰਹੇ। ਜਦੋਂ ਆਪ ਹਿੰਦ ਨੂੰ ਆਏ ਤਾਂ ਪਿਆਰੇ ਗੁਰੂ ਦੀ ਨਿਸ਼ਾਨੀ ਉਹ ਕੌਂਸ ਨਾਲ ਹੀ ਲੈ ਆਏ। ਇਹ ਖੜਾਵਾਂ ਅੱਜ ਤੱਕ ਸਤਿਕਾਰ ਨਾਲ ਉੱਚ ਸ਼ਰੀਫ ਦੇ ਪੀਰ ਜੀ ਦੇ ਤੋਸ਼ੇਖਾਨੇ 'ਚ ਮੌਜੂਦ ਨੇ ਔਰ ਬੜੇ ਸਤਿਕਾਰ ਨਾਲ ਉਹਨਾਂ ਨੇ ਰੱਖੀਆਂ ਹੋਈਆਂ ਨੇ। ਕਈ ਵਾਰ ਧਨਵਾਨ ਸਿੱਖਾਂ ਨੇ ਬਹੁਤ ਸਾਰੀ ਨਗਦੀ ਜ਼ਮੀਨ ਆਦਿ ਨਜ਼ਰਾਨਾ ਦੇ ਕੇ ਖੜਾਵਾਂ ਲੈਣੀਆਂ ਚਾਹੀਆਂ ਨੇ, ਪਰ ਉੱਥੋਂ ਦੇ ਪੀਰ ਸਾਹਿਬ ਨੇ ਮੁਕੱਦਸ ਚੀਜ਼ ਸਮਝ ਕੇ ਨਹੀਂ ਦਿੱਤੀਆਂ। ਜੇ ਭਾਈ ਖੰਘ ਆਉਂਦੀ ਬਾਹਰ ਚਲੇ ਜਾਓ ਮਾੜਾ ਜਿਹਾ, ਰਿਕਾਰਡਿੰਗ ਹੁੰਦੀ ਨਾਲ ਫਿਰ ਵਿੱਚ ਹੀ ਆ ਜਾਣੀ ਹੋ। ਹਾਂ, ਕਦੇ ਕਦੇ ਦਰਸ਼ਨ ਕਰਾ ਦਿੰਦੇ ਨੇ, ਪਰ ਖਾਸ ਖਾਸ ਮੇਲਿਆਂ ਤੇ ਕੱਢਦੇ ਹਨ। ਉੱਚ ਦੇ ਪੀਰ ਕੇਸ ਰੱਖਦੇ ਨੇ ਤੇ ਗੁਰੂ ਘਰ ਨੂੰ ਮੰਨਦੇ ਸਨ। ਗੁਰੂ ਗੋਬਿੰਦ ਸਿੰਘ ਦੇ ਤਦੇ ਉੱਚ ਦੇ ਪੀਰਾਨ ਪੀਰ ਕਹਾਏ ਨੇ। ਤੋ ਦੱਖਣ ਜਾਂਦਿਆਂ ਦਸਮ ਗੁਰੂ ਜੀ ਉੱਚ ਦੇ ਪੀਰ ਨੂੰ ਵਰ ਦੇ ਕੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਉਸ ਵਰ ਦਾ ਸਤਿਕਾਰ ਕੀਤਾ ਸੀ। ਸੋ ਇਹ ਤਾਂ ਹੈ ਖੋਜ ਪੱਕੀ ਕਿ ਉਹ ਖੜਾਵਾਂ ਦਿੱਤੀਆਂ ਸਨ ਤੇ ਖੜਾਵਾਂ ਉਸ ਪਰਿਵਾਰ ਕੋਲ ਪਈਆਂ ਨੇ, ਔਰ ਸਿੰਘਾਂ ਨੇ ਪਤਾ ਵੀ ਕੀਤਾ, ਖਰੀਦਣ ਦਾ ਯਤਨ ਵੀ ਕੀਤਾ, ਪਰ ਉਹਨਾਂ ਨੇ ਦਿੱਤੀਆਂ ਨਹੀਂ ਹਨ। ਇਹ ਗੱਲ ਸਹੀ ਹੈ ਕਿ ਉੱਥੇ ਮਹਾਰਾਜ ਨੇ ਖੜਾਵਾਂ ਦਿੱਤੀਆਂ ਸੀ ਆਪਣੀਆਂ, ਔਰ ਪੀਰ ਜੀ ਰੁਕਨਲ ਜੀ ਉੱਥੇ ਮਖਦੂਮ ਰੁਕਨਦੀਨ ਜੀ ਨੇ ਉਹ ਆਪਣੇ ਘਰ ਦੇ ਵਿੱਚ ਰੱਖੀਆਂ ਹੋਈਆਂ ਨੇ। ਉਹ ਜਿਹੜੇ ਪੀਰ ਸਨ, ਉੱਚ ਸ਼ਰੀਫ ਨਾਮ ਕਰਕੇ ਜਗ੍ਹਾ ਹੈ ਜੋ ਦਸਵੇਂ ਪਾਤਸ਼ਾਹ ਮਹਾਰਾਜ ਨੇ ਉੱਚ ਦਾ ਪੀਰ ਸੋ ਉਸ ਵਕਤ ਬਣੇ ਸਨ, ਆਪ ਨੂੰ ਪਤਾ ਹੋਵੇਗਾ। ਤੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਨਾ ਨਿਕਲ ਕੇ ਚਮਕੌਰ ਦੀ ਗੜੀ ਦੇ ਵਿੱਚੋਂ, ਉਦੋਂ ਜਦੋਂ ਇਹਨਾਂ ਨੇ ਗਨੀ ਖਾਂ ਅਤੇ ਨਬੀ ਖਾਂ ਨੇ ਪਲੰਗ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਬਿਠਾ ਕੇ ਨੀਲੇ ਬਸਤਰ ਪਾ ਕੇ ਚੁੱਕਿਆ ਸੀ, ਪਲੰਗ 'ਤੇ ਬਿਠਾਇਆ ਸੀ, ਸਤਿਗੁਰੂ ਨੇ ਕੇਸ ਪਿੱਛੇ ਨੂੰ ਖਿਲਾਰੇ ਸਨ ਅਤੇ ਇਸ ਪ੍ਰਕਾਰ ਉੱਤੇ ਬਸਤਰ ਲਿਆ ਹੋਇਆ ਸੀ ਸਿਰ ਦੇ ਉੱਤੇ ਜਿਵੇਂ ਆਪਾਂ ਕੇਸ ਹਰੇ ਕਰਦੇ ਹਾਂ। ਰਸਤੇ 'ਚ ਤੁਰਕਾਂ ਨੇ ਪੁੱਛਿਆ ਸੀ ਇਹ ਕੌਣ, ਕਹਿੰਦੇ ਇਹ ਉੱਚ ਦਾ ਪੀਰ ਹੈ। ਇਹ ਉਹ ਉੱਚ ਦਾ ਪੀਰ ਦੱਸਿਆ, ਉੱਚ ਸ਼ਰੀਫ ਨਾਮ ਕਰਕੇ ਹੈ। ਇਹ ਪਰਿਵਾਰ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੜਾਵਾਂ ਹੁਣ ਤੱਕ ਮੌਜੂਦ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੜਾਵਾਂ ਉਹ ਪਰਿਵਾਰ ਹੁਣ ਵੀ ਪੂਜਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਉਸ ਦਾ ਸਤਿਕਾਰ ਕੀਤਾ ਹੈ।
ਇਹ ਆਪ ਖੁਦਾਈ ਤਰ੍ਹਾਂ ਤਨ ਲੋਕ ਉਧਾਰਨ ਜੋ ਮਨ ਮਾਨਾ।
ਇਸ ਤਰੀਕੇ ਨਾਲ ਕਹਿੰਦੇ ਖੁਦਾ ਨੇ ਸਰੀਰ ਧਾਰਨ ਕੀਤਾ ਹੈ, ਸਾਰਿਆਂ ਨੇ ਮਨ ਦੇ ਅੰਦਰ ਮੰਨਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ, ਕਿਉਂਕਿ ਰਾਏ ਬੁਲਾਰ ਜੀ ਨੇ ਵੀ ਪੂਜਿਆ, ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖਾਨ ਨੇ ਵੀ ਪੂਜਿਆ, ਗੁਰੂ ਨਾਨਕ ਦੇਵ ਜੀ ਨੂੰ ਤਾਂ ਸੁਲਤਾਨਪੁਰ ਸਾਹਿਬ ਵਾਲੇ ਕਾਜੀ ਨੇ ਵੀ ਮੱਥਾ ਟੇਕਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮੁਸਲਮਾਨ ਵੀ ਸਾਰੇ ਪੀਰਾਨ ਪੀਰ ਮੰਨਦੇ ਸਨ। ਹਿੰਦੂ ਕਹਿੰਦੇ ਸਨ ਇਹ ਸਾਡਾ, ਮੁਸਲਮਾਨ ਕਹਿੰਦੇ ਸਾਡਾ ਹੈ, ਸਿੱਖ ਕਹਿੰਦੇ ਇਹ ਸਾਡਾ ਹੈ, ਸਾਰੀ ਦੁਨੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸਮਝਿਆ ਵੱਡਾ। ਇਸੇ ਕਰਕੇ ਅੰਤਮ ਸਮੇਂ ਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਦੋਂ ਸਤਿਗੁਰੂ ਨੇ ਕੌਤਕ ਵਰਤਾਇਆ, ਅਲੋਪ ਹੀ ਹੋ ਗਿਆ ਸਰੀਰ ਕਰਤਾਰਪੁਰ ਸਾਹਿਬ, ਤਾਂ ਉਸ ਵਕਤ ਜਦ ਜਾ ਕੇ ਅੰਦਰ ਦੇਖਿਆ ਪਲੰਗ ਦੇ ਉੱਤੇ ਚਾਦਰ ਪਈ ਹੈ ਬਸ, ਤੇ ਚਾਦਰ ਜਿਹੜੀ ਸੀ ਉਹ ਹੁਣ ਦੋਨਾਂ ਦੇ ਆਪਸ 'ਚ ਡਾਂਗ ਖੜਕਣ ਲੱਗੀ। ਉਹ ਕਹਿੰਦੇ ਅਸੀਂ ਚਾਦਰ ਦੱਬਣੀ ਹੈ, ਸਾਡਾ ਪੀਰ ਸੀ, ਉਹ ਕਹਿੰਦੇ ਅਸੀਂ ਸੰਸਕਾਰ ਕਰਨੀ ਹੈ ਵੀ ਸਾਡੇ ਗੁਰੂ ਸੀ। ਫਿਰ ਉਹ ਚਾਦਰ ਕਹਿੰਦੇ ਅੱਧੀ ਅੱਧੀ ਪਾੜ ਲਈ ਦੋਨਾਂ ਜਾਣਿਆਂ ਨੇ, ਉਹ ਪਾੜ ਕੇ ਮੁਸਲਮਾਨਾਂ ਨੇ ਚਾਦਰ ਦੱਬ ਕੇ ਉੱਥੇ ਮਹਾਰਾਜ ਦੀ ਕਬਰ ਬਣਾ ਦਿੱਤੀ, ਅਤੇ ਜਿਹੜੇ ਸਿੱਖ ਅਤੇ ਹਿੰਦੂ ਸੀ ਇਹਨਾਂ ਨੇ ਰਲ ਕੇ ਉੱਥੇ ਸੰਸਕਾਰ ਕਰਤਾ ਚਾਦਰ ਦਾ, ਉਹ ਥਾਂ ਬਣਾ ਦਿੱਤਾ। ਉਹ ਕਾਫ਼ੀ ਦੇਰ ਤੱਕ ਮੁਸਲਮਾਨ ਉਸ ਥਾਂ 'ਤੇ ਪੂਜਾ ਕਰਦੇ ਰਹੇ, ਆ ਕੇ ਮੱਥੇ ਟੇਕਦੇ ਰਹੇ, ਪਰ ਸਤਿਗੁਰੂ ਨੇ ਮਨਜ਼ੂਰ ਨਹੀਂ ਸੀ। ਇੱਕ ਵਾਰੀ ਕਹਿੰਦੇ ਰਾਵੀ ਇੰਨਾ ਦਰਿਆ ਚੜ੍ਹ ਕੇ ਆਇਆ, ਉਹ ਦੋਨੋਂ ਹੀ ਥਾਵਾਂ ਨੂੰ ਰੋੜ ਕੇ ਲੈ ਗਿਆ ਆਪਣੇ ਨਾਲ ਹੀ, ਉਹ ਦੋਨੋਂ ਥਾਵਾਂ ਹੀ ਰੁੜ ਗਈਆਂ ਹਨ। ਇਸ ਤਰ੍ਹਾਂ ਉਹ ਦੋਨੋਂ ਥਾਵਾਂ ਸਮਾਪਤ ਹੋ ਗਈਆਂ ਨੇ। ਪਰ ਉਹ ਜੇ ਆਪਾਂ ਖੜ ਕੇ ਦੇਖੀ ਡੇਰਾ ਬਾਬਾ ਨਾਨਕ ਤੋਂ, ਤਾਂ ਸਾਹਮਣੇ ਕਰਤਾਰਪੁਰ ਸਾਹਿਬ ਨਜ਼ਰ ਆਉਂਦਾ ਹੈ। ਲਾਂਘਾ ਵੀ ਉੱਥੋਂ ਬਣਾਉਣ ਲੱਗੇ ਸੀ, ਪਤਾ ਨਹੀਂ ਹਲੇ ਵਿਚਾਰਧੀਨ ਹੈ ਕਿ ਸਿੱਧੇ ਜਾ ਕੇ ਸਿੱਖ ਉਸ ਥਾਂ 'ਤੇ ਕਰਤਾਰਪੁਰ ਸਾਹਿਬ ਮੱਥਾ ਟੇਕ ਸਕਦੇ ਹਨ।
ਕੀਰਤ ਹੋਏ ਰਹੀ ਜਿਤ ਹੀ ਤਿਤ ਉਜਲ ਸੋਹਤ ਜੋ ਨ ਸਮਾਨਾ।
ਗੁਰੂ ਨਾਨਕ ਦੇਵ ਜੀ ਦੀ ਕੀਰਤੀ ਸਾਰੇ ਕਿਤੇ ਹੋਈ ਹੈ, ਜਿਵੇਂ ਚੰਦਰਮਾ ਦੀ ਚਾਂਦਨੀ ਫੈਲ ਜਾਂਦੀ ਰਾਤ ਨੂੰ, ਐਸੀ ਸੋਹਣੀ।
ਬੈਠੇ ਹੁਤੇ ਕਰਾਲ ਅਕੇਲੇ ਹੀ ਤਾਂ ਸਿਨ ਸ੍ਰੀ ਮੁਖ ਬੈਨ ਵਖਾਨਾ।
ਹੁਣ ਮਹਾਰਾਜ ਜੀ ਸੱਚੇ ਪਾਤਸ਼ਾਹ ਮੱਕੇ ਦੇ ਵਿਚ ਬੈਠੇ ਇਕੱਲੇ ਹੀ, ਭਾਈ ਮਰਦਾਨਾ ਜੀ ਤੇ ਬਾਲਾ ਜੀ ਨਾਲ ਨੇ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ,
ਕਵਿਤਾ ਉਹ ਮਰਦਾਨਾ ਵੈਸੇ ਪਾਸ ਤੇ ਥਾਨ ਕਹਾਂ ਆਜ ਹਮੈ ਯਾਦ ਕੀਨੋ ਮਨ ਸੁਸਾ ਨਾਨਕੀ।
ਉਹ ਮਰਦਾਨਾ ਭਾਈ ਬੇਬੇ ਯਾਦ ਕਰਦੀ ਹੈ ਸੁਲਤਾਨਪੁਰ ਸਾਹਿਬ। ਦੇਖੋ ਮੱਕੇ ਬੈਠੇ ਮਹਾਰਾਜ ਕਹਿੰਦੇ ਨੇ, ਕਹਿੰਦੇ ਕਹੇ ਆਜ ਹਮੈ ਯਾਦ ਕੀਨੋ ਮਨ ਸੁਸਾ ਨਾਨਕੀ। ਮਰਦਾਨਿਆ ਬੇਬੇ ਨਾਲ ਮੇਰਾ ਵਾਅਦਾ ਹੈ ਵੀ ਜੇ ਬੇਬੇ ਜਿੱਥੇ ਮਰਜ਼ੀ ਮੈਂ ਹੋਵਾਂ ਤੂੰ ਯਾਦ ਕਰੇਗੀ ਤਾਂ ਮੈਂ ਜ਼ਰੂਰ ਆਵਾਂਗਾ।
ਚਲੇ ਅਬ ਚਾਹੀਏ ਨਾ ਬਿਲੰਬ ਕੋ ਲਗਾਈਏ ਸੁਧ ਲੀਜਾ ਵੇਗ ਜਾਏ ਕਰ ਪੁਰ ਸੁਲਤਾਨ ਕੀ।
ਕਹਿੰਦੇ ਚਲੋ ਫਿਰ ਚੱਲੀਏ, ਹੁਣ ਦੇਰ ਨਾ ਲਾਈਏ, ਖਬਰ ਲਈਏ ਛੇਤੀ ਜਾ ਕਰਕੇ ਸੁਲਤਾਨਪੁਰ ਸਾਹਿਬ ਦੀ।
ਬੋਲੋ ਮਰਦਾਨਾ ਆਬ ਸੰਧਿਆ ਕਾਲ ਭਯੋ ਪ੍ਰਭ ਕੈਸੇ ਵਿਦ ਬਨ ਤਾਹਾਂ ਤੁਰਨ ਹੀ ਜਾਨਕੀ।
ਭਾਈ ਮਰਦਾਨਾ ਜੀ ਬੋਲੇ, ਮਹਾਰਾਜ ਹੁਣ ਸ਼ਾਮ ਦਾ ਵਕਤ ਹੈ, ਦੀਵੇ ਜਗ ਪਏ ਨੇ, ਹੁਣ ਜਾਣ ਦੀ ਵਿਧੀ ਕਿਵੇਂ ਬਣੇਗੀ? ਜੇ ਦਿਨ ਹੁੰਦਾ ਤਾਂ ਆਪਾਂ ਤੁਰ ਪੈਂਦੇ, ਤੇ ਆਪਾਂ ਹੁਣ ਜਾਵਾਂਗੇ ਕਿਵੇਂ ਉੱਥੇ ਜੀ?
ਰਹੋ ਇਹ ਠੌਰ ਰਹਿਣ ਭੋਰ ਕੋ ਪਿਆਨ ਕੀ ਜੈ ਮਹਿਮਾ ਨਾ ਜਾਣ ਸਕੇ ਕਰਨ ਨਾ ਨਿਧਾਨ ਕੀ।
ਮਹਾਰਾਜ ਇਹ ਥਾਂ ਹੋਰ ਇੱਕ ਰਾਤ ਕੱਢਦੇ, ਜੇ ਸਵੇਰ ਹੋ ਗਿਆ ਫਿਰ ਆਪਾਂ ਚੱਲ ਪਵਾਂਗੇ, ਮਹਿਮਾ ਨਾ ਜਾਣ ਸਕੇ ਕਰਨ ਨਾ ਨਿਧਾਨ ਕੀ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਜਾਣ ਨਾ ਸਕੇ।
ਦੋਹਰਾ ਗੁਰੂ ਕਹੇ ਤੁਰਨ ਚੱਲੇ ਅਬ ਹੀ ਪੁਰ ਸੁਲਤਾਨ।
ਮਹਾਰਾਜ ਕਹਿੰਦੇ ਛੇਤੀ ਚੱਲੀਏ ਭਾਈ। ਬੇਬੇ ਦਾ ਤਾਂ ਉਧਰ ਫੁਲਕਾ ਫੁੱਲਿਆ ਤਵੇ ਦੇ ਉੱਤੇ। ਬੇਬੇ ਤਾਂ ਕਹਿੰਦੀ ਮੇਰਾ ਵੀਰ ਜਿੱਥੇ ਮਰਜ਼ੀ ਆ ਕੇ ਰੋਟੀ ਖਾਵੇ। ਬੇਬੇ ਤਾਂ ਯਾਦ ਕਰਦੀ ਹੈ,
ਸੁਸਾ ਸੰਗਮ ਵਚਨ ਹੈ ਕਿਉਂ ਕਰ ਸਕੈ ਸੁਹਾਨ।
ਮਰਦਾਨਿਆ ਭੈਣ ਜੀ ਨਾਲ ਮੇਰਾ ਵਚਨ ਹੋਇਆ ਵਿਆਹ ਵੀ ਜਦ ਬੇਬੇ ਯਾਦ ਕਰੇਗੀ ਮੈਂ ਜਿੱਥੇ ਮਰਜ਼ੀ ਹੋਵਾਂ ਮੈਂ ਪਹੁੰਚਾਂਗਾ ਤੇਰੇ ਪਾਸ।
ਅਸਕੈ ਗਮਨੇ ਤੁਰਤ ਹੀ ਹੁਤੋ ਜੋ ਸੰਧਿਆ ਕਾਲ।
ਸੰਧਿਆ ਕਾਲ ਸਮੇਂ ਭਾਈ ਮਰਦਾਨਾ ਬਾਲਾ ਨੂੰ ਲੈ ਕੇ ਚੱਲ ਪਏ ਹਨ।
ਕਟੀ ਨਿਸਾ ਬੀਤੀ ਜਬ ਹੈ ਪਹੁੰਚੀ ਨਗਰ ਕਿਰਪਾਲ।
ਇੱਕ ਘੜੀ ਜਦੋਂ ਬਤੀਤ ਹੋਈ ਨਾ ਰਾਤ ਦੀ, ਥੋੜਾ ਜਿਹਾ ਹਨੇਰਾ ਜਿਹਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਬਹੁਤ ਸੋਹਣੇ ਨਗਰ ਪਹੁੰਚ ਗਏ ਹਨ।
ਕਵਿਤਾ ਤੁਲਸਾ ਜੋਧਾ ਸੀ ਸੋ ਦੇਖ ਹਰ ਖਾਈ ਕਹਿ ਬਹੁ ਜੀ ਵਧਾਈ ਤੁਮ ਭਰਾਤ ਆਇਓ ਜਾਨੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂਦੇ ਜਾਂਦੇ ਬਸ ਭਾਈ ਮਰਦਾਨਾ ਫੜ ਹੱਥ ਨਾਲ ਹੱਥ ਸਾਡਾ, ਚੱਲ ਅੱਖਾਂ ਬੰਦ ਕਰ, ਆਖ ਸਤਨਾਮ ਸ੍ਰੀ ਵਾਹਿਗੁਰੂ ਸਤ ਕਰਤਾਰ। ਉਹ ਬੇਬੇ ਦੇ ਘਰ ਦੇ ਸਾਹਮਣੇ ਆ ਖੜੇ, ਚੱਲ ਪਈ ਮਰਦਾਨਿਆ ਬੇਬੇ ਦਾ ਘਰ ਆ ਗਿਆ ਹੈ ਹੁਣ।
ਧਾਈ ਹਰ ਖਾਈ ਫਨ ਰਾਏ ਮਨ ਪਾਈ ਮਨ ਘਰੀ ਸੁਖਦਾਈ ਸੋਹ ਭਾਈ ਅਪਰ ਮਾਨੀਏ।
ਸੋ ਤੁਲਸਾ ਦਾਸੀ ਜਿਹੜੀ ਸੀ ਉਹ ਦੇਖ ਕੇ ਬੜੀ ਖੁਸ਼ ਹੋਈ, ਆ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ, ਬਹੂ ਜੀ ਵਧਾਈ ਹੋਵੇ ਤੁਹਾਡੇ ਭਰਾਤਾ ਜੀ ਆ ਗਏ ਨੇ। ਭੱਜੀ ਫਿਰ ਹਰਖਾ ਕੇ ਖੁਸ਼ ਰਾਏ ਉਸ ਵਕਤ ਬਹੁਤ ਜ਼ਿਆਦਾ ਖੁਸ਼ ਹੋ ਕਰਕੇ। ਸੋ ਜਿਸ ਪ੍ਰਕਾਰ ਕਹਿੰਦੇ ਸ਼ੇਸ਼ ਨਾਗ ਆਪਣੀ ਮਣੀ ਨੂੰ ਪ੍ਰਾਪਤ ਕਰ ਲਵੇ, ਘੜੀ ਸੁਖਦਾਈ ਹੋ ਗਈ ਉਹ ਜਦੋਂ ਮੇਰੇ ਵੀਰ ਆ ਗਏ, ਬਹੁਤ ਜ਼ਿਆਦਾ ਖੁਸ਼ ਹੋਈ।
ਦੇਖ ਨਿਜ ਭਾਈ ਪਦ ਕੰਜ ਲਪਟਾਈ ਗੁਰੂ ਨਾਥ ਸੋ ਅਚਾਈ ਸਨ ਮਨ ਤਾਂ ਮਹਾਨੀ ਹੈ।
ਦੇਖ ਕਰਕੇ ਉਸ ਵਕਤ ਨਿਜ ਭਾਈ ਪਦ ਪੰਕਜ ਲਪਟਾਈ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ ਉਸ ਵਕਤ ਜਾ ਕਰਕੇ ਬੇਬੇ ਨਾਨਕੀ ਛੇਤੀ ਦੇ ਨਾਲ ਜਾ ਕੇ ਮੱਥਾ ਟੇਕਣ ਲੱਗੀ, ਗੁਰੂ ਹਾਥ ਸੋ ਉਚਾਈ ਸਨਮਾਨਤ ਮਹਾਨੀ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਬੇਬੇ ਫੇਰ ਦੇਖ ਲਓ, ਤੁਹਾਨੂੰ ਮੈਂ ਕਿਹਾ ਸੀ ਤੁਸੀਂ ਮੇਰੇ ਪੈਰੀ ਹੱਥ ਨਹੀਂ ਲਾਉਣਾ, ਕਿਉਂਕਿ ਮੈਂ ਤੁਹਾਡੇ ਤੋਂ 5 ਸਾਲ ਛੋਟਾ ਹਾਂ, ਵੱਡੀ ਮੇਰੀ ਭੈਣ ਹੈ, ਮੈਂ ਆਪਣੀ ਭੈਣ ਦੇ ਪੈਰੀ ਹੱਥ ਲਾ ਸਕਦਾ, ਪਰ ਬੇਬੇ ਤੂੰ ਮੇਰੇ ਪੈਰੀ ਹੱਥ ਨਾ ਲਾਇਆ ਕਰ। ਬੇਬੇ ਦੇ ਹੱਥ ਫੜ ਕੇ ਉਸ ਵਕਤ ਭੈਣ ਦੇ ਹੱਥ ਉੱਪਰ ਚੁੱਕ ਲਏ।
ਬੋਲੇ ਦੁਖਦਾਈ ਕਿਨੋ ਜਾਦ ਮਨ ਮਾਹੀ ਜਾਂਤੇ ਆਇਓ ਤੁਮ ਪਾਹੀ ਨੀ ਕੇ ਹਿਰਦੇ ਪਹਿਚਾਨੀਏ।
ਦੁੱਖਾਂ ਦੇ ਦਾਹਣ ਹਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਬੋਲੇ, ਬੇਬੇ ਤੂੰ ਯਾਦ ਕੀਤਾ ਸੀ ਮਨ ਦੇ ਵਿੱਚ, ਇਸੇ ਕਰਕੇ ਅਸੀਂ ਤੁਹਾਡੇ ਕੋਲ ਬਹੁਤ ਛੇਤੀ ਦੇ ਨਾਲ ਪਹੁੰਚ ਗਏ ਆ, ਮਨ ਦੇ ਅੰਦਰ ਗੱਲ ਜਾਣ ਲਓ ਪਹਿਚਾਣ ਲਓ।
ਦੋਹਰਾ ਮਨ ਚੜਸਾਇਓ ਵੈਸਗੇ ਬੋਲੇ ਬੋਹਰ ਕਿਰਪਾਲ।
ਸੋ ਉਸ ਵਕਤ ਸੁੰਦਰ ਪਲੰਘ ਡਾਹ ਦਿੱਤਾ, ਸੱਜ ਗਏ ਸਤਿਗੁਰੂ ਮਹਾਰਾਜ, ਫੇਰ ਬਚਨ ਬੋਲੇ,
ਕਹੋ ਸੁਸਾ ਨਿਜ ਕਾਜ ਅਬ ਪੂਰੇ ਸੋ ਤਤਕਾਲ।
ਕਹਿਣ ਲੱਗੇ ਭੈਣ ਜੀ ਹੁਣ ਦੱਸੋ ਤੁਸੀਂ ਮੈਨੂੰ ਅੱਜ ਯਾਦ ਕੀਤਾ ਤੇ ਕਿਉਂ ਕੀਤਾ, ਤੁਹਾਡੀ ਇੱਛਾ ਪੂਰੀ ਕਰੀਏ ਹੁਣ।
ਕਵਿਤ ਨਾਨਕੀ ਕਹਿਤ ਚਿੱਤ ਚਾਹੇ ਦਰਸ਼ਨ ਹਿਤ ਕੀਨੋ ਚਿੱਤ ਮਿਲੇ ਬਿਨ ਵਰਖ ਵਹਾਏ ਹੈ।
ਬੇਬੇ ਨਾਨਕੀ ਜੀ ਕਹਿਣ ਲੱਗੇ ਚਿੱਤ ਦੇ ਵਿੱਚ ਦਰਸ਼ਨਾਂ ਦੀ ਬਹੁਤ ਲਾਲਸਾ ਸੀ ਭਰਾ ਜੀ, ਤੁਹਾਡੇ ਦਰਸ਼ਨ ਕਰਨ ਨੂੰ ਬੜਾ ਹੀ ਮਨ ਕਰਦਾ ਸੀ ਅੱਜ ਮੇਰਾ, ਔਰ ਇਸ ਕਰਕੇ ਤੁਸੀਂ ਤਾਂ ਬਹੁਤ ਦੇਰ ਲਾ ਦਿੱਤੀ, ਕਿੰਨੇ ਸਾਲ ਹੋ ਗਏ ਤੁਹਾਨੂੰ ਤਾਂ ਗਿਆ ਨੂੰ, ਤੁਸੀਂ ਤਾਂ ਮੁੜ ਕੇ ਇੱਧਰ ਨੂੰ ਫੇਰੇ ਹੀ ਨਾ ਪਾਏ।
ਭਰਾਤ ਨੈ ਵਿਸਾਰੀ ਮੋਹੇ ਮੋਕੋ ਚਾਹੇ ਦੇਖੋ ਤੋਹੇ ਐਸੇ ਕਹੇ ਅਖਨ ਤੇ ਆਸਨ ਟੁਰਾਏ ਹੈ।
ਕਹਿਣ ਲੱਗੀ ਭਰਾ ਨੇ ਤਾਂ ਵਿਸਾਰ ਹੀ ਛੱਡੀ ਆਪਣੀ ਭੈਣ, ਮੈਨੂੰ ਤਾਂ ਇੰਨੀ ਚਾਹਨਾ ਸੀ ਤੁਹਾਨੂੰ ਮਿਲਣ ਦੀ ਤੇ ਤੁਸੀਂ ਮੁੜ ਕੇ ਇੱਦਨ ਫੇਰਾ ਹੀ ਨੀ ਪਾਇਆ, ਇਉਂ ਕਹਿ ਕੇ ਅੱਖਾਂ ਚ ਅੱਥਰੂ ਆ ਗਏ।
ਮੌਸ ਮੁਖ ਹੱਥ ਸਾਥ ਪੂਜਾ ਸੁਖ ਗਾਥ ਪੁੰਨ ਹੋਵਾਂਗੇ ਸਮੀਪ ਜਾ ਤੇ ਤੁਰ ਨਹੀਂ ਆਏ ਹੈ।
ਫਿਰ ਪੌਂਚ ਮੁਖ ਸਾਥ ਮੁਖ ਹੱਥ ਸਾਥ, ਬੇਬੇ ਦੇ ਅੱਥਰੂ ਮਹਾਰਾਜ ਆਪ ਹੱਥਾਂ ਨਾਲ ਸਾਫ ਕਰਦੇ ਨੇ, ਬੂਝਾ ਸੁਖ ਗਾਥ ਸੁਖ ਸ਼ਾਂਤ ਪੁੱਛਦੇ ਨੇ, ਹੋਵੇਂਗੇ ਸਮੀਪ ਜਾਂ ਤੇ ਤੂਰਨ ਹੀ ਆਏ ਹੈ। ਤੋ ਬੇਬੇ ਵੀ ਕਹਿਣ ਲੱਗੀ ਨੇੜੇ ਹੀ ਹੋਣੇ ਕਿਤੇ, ਤਾਂਹੀਓ ਆ ਗਏ ਹੋਣੇ ਆ ਜਲਦੀ।
ਆਖੇ ਮਰਦਾ ਨਾ ਜੋਰ ਜਾਦੀ ਸੁਣ ਲੀਜਾ ਹਿੱਤ ਤੇਰੇ ਹੀ ਹਜ਼ਾਰ ਕੋਸ ਕੀਤੇ ਤਜ ਧਾਏ ਹੈ।
ਭਾਈ ਮਰਦਾਨਾ ਕਹਿਣ ਲੱਗੇ ਰਜਾਦੀ ਤੋਂ ਭਾਵੇਂ ਰਾਏ ਜਾਦੀ ਸ਼ਰੀਫ ਦੀ ਬੇਟੀ ਹੁੰਦੀ, ਕਹਿੰਦੇ ਸ਼ਰੀਫ ਦੀ ਪੁੱਤਰੀ ਸੁਣ ਲੈ ਧਿਆਨ ਨਾਲ, ਐ ਨਾ ਕਹੀ ਮੇਰਾ ਵੀਰ ਇੱਥੇ ਕਿ ਸੀਗਾ 10 ਕਿਲੋਮੀਟਰ ਤੇ ਜਾਂ 2 ਮੀਲ ਤੇ ਸੀ ਆ ਗਿਆ। ਸੁਣ ਲੀਜੇ ਹਿੱਤ ਤੇਰੇ ਹੀ ਹਜ਼ਾਰ ਕੋਸ ਕੀਤੇ ਤਜ ਧਾਏ ਹੈ। 5000 ਕਿਲੋਮੀਟਰ ਭਾਵ 5000 ਮੀਲ ਇੱਥੋਂ ਜਿੱਥੋਂ ਆਏ ਹਾਂ ਅਸੀਂ, ਔਰ ਛਿੰਨ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਪਹੁੰਚ ਗਏ ਨੇ। ਇੱਕਦਮ ਜਦ ਤੂੰ ਯਾਦ ਕੀਤਾ ਉਸੇ ਵਕਤ ਹੀ ਕਹਿੰਦੇ ਬੇਬੇ ਯਾਦ ਕਰਦੀ ਹੈ, ਸਤਿਗੁਰੂ ਅੰਤਰ ਧਿਆਨ ਹੁੰਦੇ ਪ੍ਰਗਟ ਹੋ ਗਏ ਇੱਥੇ ਆ ਕੇ।
ਸਿੰਨ ਵੇਖੇ ਆਏ ਕਿਤੇ ਬਰਖ ਕੋ ਪੰਥ ਜੋ ਨਾਨਕ ਜੀ ਨੈਨਕੀ ਸੈਨ ਸੋ ਨਿਵਾਰਿਆ।
ਇੱਕ ਛਿੰਨ ਦੇ ਵਿੱਚ ਆ ਗਏ ਗੁਰੂ ਨਾਨਕ ਦੇਵ ਜੀ, ਜਿਹੜਾ ਕਿੰਨਿਆਂ ਸਾਲਾਂ ਦਾ ਰਸਤਾ ਤੁਰ ਤੁਰ ਕੇ ਬੰਦਾ ਬੜੇ ਸਾਲ ਚ ਇੱਥੇ ਪਹੁੰਚੇ। ਨਾਨਕ ਜੀ ਨੈਨਨ ਕੀ ਸੈਨ ਸੋ ਨਿਵਾਰਿਆ, ਗੁਰੂ ਨਾਨਕ ਦੇਵ ਜੀ ਨੇ ਅੱਖਾਂ ਦੇ ਇਸ਼ਾਰੇ ਨਾਲ ਹੀ ਮਨੇ ਕਰਤਾ ਮਰਦਾਨਿਆਂ ਨਾ, ਬੇਬੇ ਨੂੰ ਨਾ ਦੱਸੀ ਕੁਛ ਵੀ ਆਪਾਂ ਕਿਵੇਂ ਆਏ ਆ। ਭਾਈ ਮਰਦਾਨਾ ਪਰ ਖੁਸ਼ੀ ਚ ਦੱਸ ਰਿਹਾ ਹੈ।
ਸੋਦਰੀ ਸੋ ਕਾਹੈ ਚਿਤ ਚਿਤ ਬਨ ਪੂਰੀ ਭਈ ਦੀਜਾ ਅਬ ਆਏ ਸਭ ਬਿਲੰਬ ਕੋ ਬਿਦਾਰੀਆ।
ਭੈਣ ਜੀ ਨੂੰ ਕਹਿਣ ਲੱਗੇ ਅੱਛਾ ਹੁਣ ਮਿਲ ਗਿਲੇ, ਚਿੱਤ ਦੀ ਇੱਛਾ ਪੂਰੀ ਹੋ ਗਈ ਸਾਨੂੰ ਆ ਗਿਆ, ਹੁਣ ਫਿਰ ਦੇਰੀ ਤੋਂ ਬਿਨਾਂ ਹੀ ਅਸੀਂ ਵਾਪਸ ਜਾਣਾ, ਕੋਈ ਕੰਮ ਹੈ ਸਾਨੂੰ।
ਜੀਜਾ ਅੱਗੇ ਬਿਨਾ ਕੀ ਜਾ ਖੁਸ਼ੀ ਕਹਿ ਦੀਜਾ ਤੁਮ ਪੰਥ ਪਰ ਠਾਂਡੇ ਹਮ ਤੇ ਨੈਨ ਕਰ ਆਸਨ ਕੋਟਾਰੀਆ।
ਸੋ ਕਹਿਣ ਲੱਗੇ ਜੀਜਾ ਜੀ ਅੱਗੇ ਬੇਨਤੀ ਕਰ ਦਿਓ, ਖੁਸ਼ੀ ਕਹਿ ਦਿਓ ਵੀ ਸਾਡੀ ਬੜੀ ਖੁਸ਼ੀ ਆ, ਪੰਥ ਪਰ ਠਾਂਡੇ ਹਮ ਚਹਿਤ ਪਧਾਰੀਆ, ਅਸੀਂ ਰਸਤੇ ਚ ਖੜੇ ਹਾਂ, ਅਸੀਂ ਜਾਣਾ ਚਾਹੁੰਦੇ ਹਾਂ।
ਐਸੇ ਸੁਨ ਬੈਨ ਭਇਓ ਹੀ ਉਹ ਬਿਨ ਚੈਨ ਬਹੁ ਰੁਦਨ ਤੇ ਨੈਨ ਕਰ ਆਸਨ ਕੋਟਾਰੀਆ।
ਆਈ ਜੀ ਗੱਲ ਸੁਣ ਕੇ ਬੇਬੇ ਰੋਣ ਲੱਗ ਪਈ, ਲੈ ਹੁਣ ਆਏ ਤੇ ਹੁਣੇ ਚੱਲੇ, ਇੰਨੇ ਸਾਲਾਂ ਬਾਅਦ ਆਏ ਹੋ ਤੁਸੀਂ, ਫੇਰ ਅੱਖਾਂ ਵਿੱਚੋਂ ਬਹੁਤ ਅੱਥਰੂ ਆ ਗਏ ਹਨ।
ਕਵਿਤਾ ਸ੍ਰੀ ਚੰਦ ਆਨ ਕੀਨ ਠੰਡ ਅਵਗਾਨ ਜਬ ਮੰਦੇ ਮੈਂ ਤੋ ਪਾਨ ਤਬ ਬੈਨ ਕੋ ਬਖਾਨੀਆ।
ਸੋ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਨੂੰ ਲਿਆ ਕੇ ਫਿਰ ਅੱਗੇ ਖੜੇ ਕਰ ਦਿੱਤਾ, ਦੋਵੇਂ ਹੱਥ ਜੋੜ ਕਰਕੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਬਚਨ ਕਹੇ ਇਸ ਪ੍ਰਕਾਰ।
ਸੋਦਰੀ ਰੁਦਨ ਬਿਲ ਖਾਤ ਹੈ ਬਦਨ ਨਹੀਂ ਜੀਜਾ ਹੈ ਸਦਨ ਆਜ ਰਹੋ ਨਾ ਪਿਆਨਿਆ।
ਉਸ ਵਕਤ ਕਹਿਣ ਲੱਗੇ ਭੈਣ ਰੋ ਕੇ ਬਿਰਲਾਪ ਕਰਦੀ ਹੈ, ਮੁੱਖੋਂ ਇਹ ਬਚਨ ਕਿਹਾ ਕਿ ਦੇਖੋ ਤੁਹਾਡੇ ਜੀਜਾ ਜੀ ਵੀ ਘਰ ਨਹੀਂ ਹਨ ਭਾਈਆ ਜੈ ਰਾਮ ਜੀ, ਤੇ ਅੱਜ ਰਹੋ ਨਾ ਜਾਓ ਅੱਜ ਤੁਸੀਂ।
ਗੁਰੂ ਗਤ ਦੈਨ ਰਹੇ ਨਾਨਕੀ ਕੇ ਐਨ ਰਹਿਣ ਮੇਰੇ ਬੈਨ ਸੋਨੇ ਤਾਬ ਸੁਖ ਦੈਨ ਮੰਨਿਆ।
ਕਲਿਆਣ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਬੇਬੇ ਨਾਨਕ ਜੀ ਦੇ ਗ੍ਰਹਿ ਵਿਖੇ ਫਿਰ ਰਹਿ ਪਏ, ਬੇਨਤੀ ਪ੍ਰਵਾਨ ਕਰ ਲਈ, ਮੇਰੇ ਬੈਨ ਸੁਨੇ ਤਬ ਸੁਖ ਦਾਨ ਮੰਨਿਆ, ਮੇਰੇ ਬਚਨ ਸੁਣ ਕਰਕੇ ਉਸ ਵਕਤ ਕਹਿੰਦੇ ਬਹੁਤ ਹੀ ਸੁਖ ਮੰਨਿਆ।
ਕਵਲ ਵਦਨ ਸੁਠ ਗਿਆਨ ਕੋ ਸਦਨ ਦਾਸ ਮੋਹ ਕੋ ਕਦਨ ਦਰਸ਼ਨ ਦੁਖ ਹਾਨੀਆ।
ਕਮਲ ਵਦਨ ਗੁਰੂ ਨਾਨਕ ਦੇਵ ਜੀ ਸੁਠ ਹੁੰਦਾ ਸੁੰਦਰ ਗਿਆਨ ਦੇ ਘਰ, ਜੋ ਨੇ ਦਾਸਾਂ ਦੇ ਮੋਹ ਨੂੰ ਕੱਟਣ ਵਾਲੇ, ਜਿਨ੍ਹਾਂ ਦੇ ਦਰਸ਼ਨ ਕਰਕੇ ਦੁਖ ਹਾਨੀਆਂ ਦੁਖ ਨਾਸ ਹੁੰਦੇ ਨੇ, ਐਸੀ ਬੇਨਤੀ ਪ੍ਰਵਾਨ ਕਰ ਲਈ ਬੇਬੇ ਨਾਨਕ ਜੀ ਦੇ ਪਾਸ ਰਹਿ ਪਏ ਨੇ। ਮੋਹ ਤਾਂ ਜਰਾ ਵੀ ਹੈ ਨੀ ਮਨ ਦੇ ਅੰਦਰ, ਪਰ ਜਦੋਂ ਕੋਈ ਬੇਨਤੀਆਂ ਕਰਦਾ ਸਤਿਗੁਰੂ ਮਹਾਰਾਜ ਪ੍ਰਵਾਨ ਕਰ ਲੈਂਦੇ ਨੇ। ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਇਤਿਹਾਸ ਸ਼ਰਵਣ ਕੀਤਾ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕੱਲ੍ਹ ਨੂੰ ਸ਼ਰਵਣ ਕਰਾਂਗੇ ਅੱਗੇ ਕਿਸ ਪ੍ਰਕਾਰ ਬਖਸ਼ਿਸ਼ਾਂ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਇਤਿਹਾਸ ਹੈ ਇਹ ਸ਼ਰਵਣ ਕੀਤਾ ਪਿਆਰ ਸਤਿਕਾਰ ਦੇ ਨਾਲ, ਜਿਵੇਂ ਗੁਰੂ ਨਾਨਕ ਦੇਵ ਨੇ ਦੁਨੀਆਂ ਤਾਰੀ ਸ੍ਰਿਸ਼ਟੀ ਨੂੰ ਤਾਰਿਆ, ਉਹ ਸੁਣ ਕੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਕਿਵੇਂ ਕਿਵੇਂ ਸਤਿਗੁਰੂ ਮਹਾਰਾਜ ਨੇ ਕਿੱਥੇ ਕਿੱਥੇ ਕੀ ਕੌਤਕ ਵਰਤਾਏ ਨੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਧਾਂ ਨੇ ਬਚਨ ਕੀਤਾ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡੀ ਕਮਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।